ਕਪੂਰਥਲਾ ਸਟੇਟ ਚ ਕੀਰਤਨ ਸਭ ਤੋਂ ਪਹਿਲਾਂ 1941 ਈਸਵੀ ਵਿਚ ਬੀਬੀ ਵੀਰ ਕੌਰ ਦੀ ਬੇਨਤੀ ਮੰਨ ਕੇ ਆਪ ਜੀ ਨੇ ਕਪੂਰਥਲੇ ਚਰਨ ਪਾਏ। ਸਰਦਾਰ ਸ਼ਮਸ਼ੇਰ ਸਿੰਘ ਥਾਣੇਦਾਰ ਦੇ ਘਰ ਅਖੰਡ ਪਾਠ ਕੀਤਾ, ਦੀਵਾਨ ਵੀ ਸਜੇ। ਸੰਤ ਜੀ ਮਹਾਰਾਜ ਦੀ ਰਹਿਸ਼ ਤਾਂ ਇਕ ਦੋ ਸੇਵਾਦਾਰਾਂ ਸਮੇਤ ਸਰਦਾਰ ਸ਼ਮਸ਼ੇਰ ਸਿੰਘ ਦੇ ਘਰ ਵਿਚ ਹੀ ਕਰਵਾਈ ਗਈ। ਬਾਕੀ ਸੰਗਤ ਸ਼ਾਲਾਮਾਰ ਬਾਗ ਦੇ ਪਾਸ ਧਰਮਸ਼ਾਲਾ ਵਿਚ ਠਹਿਰੀ। ਕੀਰਤਨ ਸੁਣ ਕੇ ਸੰਗਤ ਦੇ ਮਨ ਤੇ ਬੜਾ ਅਸਰ ਪਿਆ। ਫੇਰ ਵੀ ਕਈ ਵਾਰ ਬੇਨਤੀ ਕਰਕੇ ਕਪੂਰਥਲੇ ਨਗਰ ਨੂੰ ਚਰਨ ਛੂ ਪ੍ਰਾਪਤ ਕਰਵਾਈ। ਜਦੋਂ 1945 ਈਸਵੀ ਵਿਚ ਗਏ ਤਾਂ ਸਰਦਾਰ ਸੁੰਦਰ ਸਿੰਘ ਜੀ ਪੁਲਿਸ ਆਈ ਜੀ ਦੀ ਕੋਠੀ ਰਹਿਸ਼ ਰੱਖੀ, ਇਸ ਦੇ ਘਰ ਅਖੰਡ ਪਾਠ ਵੀ ਕੀਤਾ, ਕਈ ਦਿਨ ਠਹਿਰੇ। ਦੀਵਾਨ ਵੀ ਇਸੇ ਕੋਠੀ ਦੇ ਖੁੱਲੇ ਗਰਾਉਂਡ ਵਿਚ ਸਜੇ। ਇਕ ਅਖੰਡ ਪਾਠ ਸਰਦਾਰ ਬਿਸ਼ਨ ਸਿੰਘ ਦੇ ਘਰ ਕੀਤਾ। ਸਰਦਾਰ ਭਰਪੂਰ ਸਿੰਘ ਸੂਦ ਮਹਾਰਾਣੀ ਹਰਬੰਸ ਕੌਰ ਦੇ ਮਹਿਲਾਂ ਦਾ ਦਰਬਾਨ ਜੀ ਤੇ ਇੰਚਾਰਜ ਸੀ। ਇਹ ਮਹਾਰਾਣੀ ਪਹਾੜ ਦੇ ਇਲਾਕੇ ਬੈਜਨਾਥ ਪਪਰੋਲਾ ਜ਼ਿਲ੍ਹਾ ਕਾਂਗੜਾ ਦੀ ਵਸਨੀਕ ਸੀ। ਸਨਾਤਨ ਖਿਆਲੀ ਤੇ ਆਸ ਤੱਕ ਭਾਵਨਾ ਰੱਖਦੀ ਸੀ। ਗੁਰੂ ਪੀਰ ਤੇ ਹਰੇਕ ਸਾਧੂ ਸੰਤਾਂ ਤੇ ਪਾਰ ਸਰਦਾ ਸੀ। ਇਸ ਨੇ ਆਪਣੀ ਵੱਖਰੀ ਅਲੀਜਾ ਕੋਠੀ ਵਿਚ ਰਿਹਾਇਸ਼ ਰੱਖੀ ਸੀ, ਜਿਸ ਦਾ ਦਰਬਾਨ ਜੀ ਭਰਪੂਰ ਸਿੰਘ ਸੂਦ ਸੀ। ਇਕ ਦੋ ਵਾਰ ਸਰਦਾਰ ਉਲੀਆ ਸਿੰਘ ਤੇ ਸਰਦਾਰ ਭਰਪੂਰ ਸਿੰਘ ਸੂਦ ਨੇ ਜੋ ਹਜੂਰ ਦਾ ਕੀਰਤਨ ਸੁਣ ਕੇ ਆਇਆ ਮਹਾਰਾਣੀ ਹਰਬੰਸ ਕੌਰ ਦੇ ਪਾਸ ਜਸ ਕੀਤਾ। ਧਾਰਮਿਕ ਖਿਆਲ ਹੋਣ ਕਰਕੇ ਇਸ ਦੇ ਸਾਹ ਮਨ ਤੇ ਬੜਾ ਅਸਰ ਹੋਇਆ। ਇਹਨਾਂ ਦੋਵੇਂ ਪ੍ਰੇਮੀਆਂ ਰਾਹੀਂ ਮਹਿਲਾਂ ਵਿਚ ਚਰਨ ਪਾਉਣ ਤੇ ਪ੍ਰਸ਼ਾਦ ਛਕਣ ਵਾਸਤੇ ਬੇਨਤੀ ਕਰ ਭੇਜੀ। ਜਦੋਂ ਇਹਨਾਂ ਨੇ ਨਮਸਕਾਰ ਕਰਕੇ ਮਹਾਰਾਣੀ ਵੱਲੋਂ ਅਰਜ਼ ਕੀਤੀ ਤਾਂ ਤਰਕਾਲ ਦਰਸ਼ੀ ਪ੍ਰੀਤਮ ਨੇ ਸੋਚਿਆ, ਸਾਧਨਾ ਦੁਆਰਾ ਸ਼ੁੱਧ ਕੀਤੀ ਹਿਰਦੇ ਰੂਪ ਬੱਤਰ ਜ਼ਮੀਨ ਵਿਚ ਉਪਦੇਸ਼ ਦਾ ਬੀਜ ਪਾਉਣਾ ਸਫਲਾ ਹੈ। ਇਹੋ ਜਿਹੇ ਰਾਜ ਘਰਾਣੇ ਵਿਚ ਜਿੱਥੇ ਸਾਰੇ ਸੁੱਖਾਂ ਦੇ ਸਮਾਨ ਮੌਜੂਦ, ਹੋਰ ਪਰਮਾਰਥੀ ਖਿਆਲ ਹੋਣੇ ਬਹੁਤ ਵੱਡੇ ਪੁੰਨਾਂ ਦੀ ਨਿਸ਼ਾਨੀ ਹੈ। ਦੂਜੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਪ੍ਰਚਾਰਨਾ ਸਾਡਾ ਮੁੱਖ ਧਰਮ ਹੈ। ਉਹਨਾਂ ਨੇ ਪਹਿਲਾਂ ਆਗੂਆਂ ਪ੍ਰਤੀ ਉਪਦੇਸ਼ ਕੀਤਾ ਹੈ ਕਿ ਇਹਨਾਂ ਦੇ ਸੁਧਰਿਆਂ ਉਹਨਾਂ ਦੇ ਪੈਰੋਕਾਰ ਫੇਰ ਆਪੇ ਹੀ ਸੁਭ ਖਿਆਲੀ ਬਣ ਜਾਣਗੇ। ਪੜਦਿਆਂ ਦੀ ਕੈਦ ਵਿਚ ਰਹਿਣ ਵਾਲੇ ਰਾਜਸੀ ਲੋਕਾਂ ਨੂੰ ਪੂਰਨ ਮਹਾਂਪੁਰਸ਼ ਦਾ ਦਰਸ਼ਨ ਦੁਰਲੱਭ ਸੀ, ਕਿਉਂਕਿ ਮਹਾਰਾਣੀ ਨੇ ਆਪ ਕੀਤੇ ਸਹਿਜ ਪਾਠ ਦਾ ਭੋਗ ਪਾਉਣਾ ਸੀ। ਸਵੇਰੇ ਰਾਜ ਮਹਿਲਾਂ ਵਿਚ ਆਸਾ ਜੀ ਦੀ ਵਾਰ ਦਾ ਕੀਰਤਨ, ਫਿਰ ਸਹਿਜ ਪਾਠ ਦਾ ਭੋਗ, ਉਪਰੰਤ ਜਥੇ ਸਮੇਤ ਹਜੂਰ ਨੂੰ ਪ੍ਰਸ਼ਾਦ ਛਕਾਉਣਾ। ਜਦੋਂ ਇਹਨਾਂ ਨੇ ਬੇਨਤੀ ਕੀਤੀ ਤਾਂ ਦੀਨ ਦਿਆਲ ਨੇ ਪ੍ਰਵਾਨ ਕਰ ਲਈ, ਸਮਾਂ ਬਖਸ਼ ਦਿੱਤਾ। ਇਹਨਾਂ ਨੇ ਜਾ ਕੇ ਮੁਕੰਮਲ ਤਿਆਰੀ ਕਰ ਲਈ। ਆਪ ਜੀ ਨੇ ਅੰਮ੍ਰਿਤ ਵੇਲੇ ਜਥੇ ਸਮੇਤ ਮਹਾਰਾਣੀ ਦੀ ਅਲੀਜਾ ਕੋਠੀ ਵਿਚ ਚਰਨ ਪਾਏ। ਮਹਾਰਾਣੀ ਹਰਬੰਸ ਕੌਰ ਨੇ ਭੇਟਾ ਰੱਖ ਕੇ ਭਾਵਨਾ ਨਾਲ ਨਮਸਕਾਰ ਕੀਤੀ। ਦਰਸ਼ਨ ਕਰਕੇ ਮਨ ਬੜਾ ਪ੍ਰਸੰਨ ਹੋਇਆ। ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ। ਆਪ ਸਮਾਧੀ ਵਿਚ ਜੁੜ ਬੈਠੇ। ਮਹਾਰਾਣੀ ਵੱਲੋਂ ਬੇਨਤੀ ਸੁਣ ਕੇ ਅੰਤਲੇ 8 ਸਲੋਕਾਂ ਦਾ ਕੀਰਤਨ ਹਜੂਰ ਨੇ ਕੀਤਾ। ਟਿਕਾਓ ਵਾਲੇ ਮਨ ਲਈ ਅੰਮ੍ਰਿਤ ਵੇਲੇ ਨਿਰੋਲ ਗੁਰਬਾਣ ਤੇ ਸ਼ਾਂਤਮਈ ਕੀਰਤਨ ਦੀ ਧੁਨੀ ਨੇ ਮੁੜ ਰਾਜ ਮਹਿਲਾਂ ਵਿਚ ਵਿਦੇਹੀ ਜਨਕ ਵਾਲਾ ਸੀਨ, ਜੋ ਪੂਰਨ ਬ੍ਰਹਮ ਗਿਆਨੀ ਰਾਜ ਵਿਚ ਜੋ ਕਮਾਉਂਦੇ ਸਨ ਅੱਗੇ ਲਿਆ ਖੜਾ ਕੀਤਾ। ਸਮੂਹ ਆਸਾ ਪੂਰਨ ਕਰਨ ਵਾਲੀ ਆਸਾ ਜੀ ਦੀ ਵਾਰ ਦਾ ਭੋਗ ਪਿਆ। ਰੱਖੇ ਹੋਏ ਸਹਿਜ ਪਾਠ ਦੇ 9ਵੇਂ ਮਹਲੇ ਦੇ ਸਲੋਕਾਂ ਨੂੰ ਪੜਿਆ। ਰਾਗ ਮਾਲਾ ਉਪਰੰਤ 5 ਜਪਜੀ ਸਾਹਿਬ ਦੀਆਂ ਪੌੜੀਆਂ ਤੇ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ। ਮਹਾਰਾਣੀ ਨੇ ਆਪ ਹੱਥੀ ਲੰਗਰ ਤਿਆਰ ਕੀਤਾ। ਬੜੀ ਭਾਵਨਾ ਨਾਲ ਗੁਰੂ ਮਹਾਰਾਜ ਨੂੰ ਭੋਗ ਲਗਵਾ ਕੇ ਫੇਰ ਸੰਤ ਜੀ ਮਹਾਰਾਜ ਅੱਗੇ ਥਾਲ ਲਿਆ ਰੱਖਿਆ। ਸਾਰੇ ਸਿੰਘਾਂ ਨੂੰ ਵਰਤਾਇਆ। ਬੜੀ ਸ਼ਰਧਾ ਤੇ ਸੁਚਮ ਨਾਲ ਬਾਣੀ ਪੜਦਿਆਂ ਸੁੰਦਰ ਵੈਸ਼ਨੋ ਖਾਣਾ ਤਿਆਰ ਕੀਤਾ ਸੀ। ਬਾਹਰਲਾ ਰਾਜ ਸੀ, ਠਾਟ ਪਾਟ ਤੇ ਅੰਦਰਲੀ ਕਿਰਿਆ ਤੱਕ ਕੇ ਮਹਾਰਾਣੀ ਦੇ ਮਨ ਵਿਚ ਹੋਰ ਵੀ ਵਧੇਰੇ ਸ਼ਰਧਾ ਵਧੀ। ਭਾਵੇਂ ਰਾਜ ਮਹਿਲਾਂ ਚ ਕਈ ਪ੍ਰਕਾਰ ਦੇ ਸਵਾਦਿਸ਼ਟ ਭੋਜਨ ਬਣਾਏ ਸਨ, ਪਰ ਕੇਵਲ ਪ੍ਰੇਮ ਨੂੰ ਤੱਕਣ ਵਾਲੇ ਮਹਾਂਪੁਰਸ਼ਾਂ ਨੂੰ ਇਸ ਵਿਚੋਂ ਗੋਵਿੰਦ ਭਾਉ ਭਤਕਾ ਭੁੱਖਾ ਭੀਲਣੀ ਦੇ ਬੇਰ ਤੇ ਸਦਾਮੇ ਕੇ ਤੰਤਲਾਂ ਵਾਂਗ ਆਨੰਦ ਆਇਆ। ਪ੍ਰਸ਼ਾਦ ਛਕ ਮੈਂ ਚੁੱਕਣ ਉਪਰੰਤ ਚੁੱਲਾ ਪੜਿਆ। ਮਹਾਰਾਣੀ ਨੇ ਬਹੁਤ ਸਾਰੀ ਮਾਇਆ, ਕੀਮਤੀ ਵਸਤਰ ਤੇ ਹੋਰ ਪ੍ਰਸ਼ਾਦ ਭੇਟਾ ਕੀਤਾ। ਆਪ ਜੀ ਨੇ ਆਪਣੇ ਪਤੀ ਵਰਤ ਧਰਮ ਚ ਪੱਕੇ ਰਹਿਣ ਤੇ ਪਰਮੇਸ਼ਰ ਦੀ ਬੰਦਗੀ ਦਾ ਉਪਦੇਸ਼ ਬਖਸ਼ਿਆ। ਇਹ ਮਨੁੱਖਾ ਜਨਮ ਦੁਰਲਭ ਪਦਾਰਥ ਹੈ। ਪਿਛਲੇ ਪੁੰਨਾ ਕਰਕੇ ਸਾਰੇ ਸਰੀਰਕ ਸੁੱਖ ਵੀ ਮੌਜੂਦ ਹਨ, ਪਰ ਹੁਣ ਸਮਾਂ ਹੈ ਪ੍ਰਭੂ ਪ੍ਰਾਪਤੀ ਕਰਕੇ ਆਵਾਗਮਨ ਹੈ ਮੇਟਣ ਦਾ, ਨਹੀਂ ਤਾਂ ਸੰਤ ਜੀ ਨੇ ਇਹ ਉਪਦੇਸ਼ ਕੀਤਾ।